ਤਿਸ਼ਟਿਆ ਨਾ ਕੋਏ ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਵੇ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੰਦੂ ਕਿਛ ਕੁਜਾ ਜਾਣਾ ਹੋਏ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਸਤਿਗੁਰ
ਸਭਨਾ ਦਾ ਭਲਾ ਮਨਾਏਗਾ
ਤਿਸ ਦਾ ਬੁਰਾ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਮਿਲਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਮਿਲਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਤਿੰਨ ਚਾਰ ਮਿੰਟ ਪ੍ਰਮਾਣ ਚੱਲਣਗੇ ਆਨੰਦ ਲਿਓ ਕਿਉਂ ਇਸ ਸੁਸਾਇਟੀ ਦਾ ਨਾਮ ਹੀ ਉਹਦੇ ਨਾਲ ਜੁੜਿਆ ਜਿਹੜੇ ਨਿਰਵੈਰ ਹੋਏ ਨੇ ਆਖੋ ਸਤਨਾਮ
ਵਾਹਿਗੁਰੂ ਜੀ
ਭਾਈ ਘਨੱਈਆ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਭਾਈ ਘਨੱਈਆ ਜੀ ਦੀ ਵੀ ਯਾਦ ਮਨਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ 400 ਸਾਲਾ ਉਹਨੂੰ ਸਮਰਪਿਤ ਹੈ ਸਮਾਗਮ ਸਾਡਾ ਪਿਓ ਕੌਣ ਹੈ ਦੋ ਚਾਰ ਮਿੰਟ ਪ੍ਰਮਾਣਾਂ ਵਿੱਚ ਆਨੰਦ ਮਾਣਿਓ ਜੀ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਮਿਲਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਸਭ ਕਾ ਕੀਆ ਉਧਾਰ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਪਤਤੀ ਉਦਾਰਣ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸਾ ਪਤਿਤ ਉਦਾਰਣ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਹਿਬ ਨਾਨਕੀ ਅਰਦਾਸਾ ਨਾਨਕੀ ਅਰਦਾਸਾ ਬਖਸ਼ ਲਏ ਸਭ ਸੱਚੇ ਸਹਿਬ ਸਭਨਾ ਦਾ ਭਲਾ ਮਨਾਏਗਾ ਗੁਰਬਾਬੇ ਫਿੱਟ ਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੋੜੇ ਆਰੇ ਗੁਰ ਤੀਜੀ ਪੀੜੀ ਵਿਚਾਰਿਆ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਧਿਆਨ ਦੇਣਾ ਜੀ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਨਿੰਦਕ ਦੁਸ਼ਟ ਸਭ ਤਾਰੇ ਪੜੋ ਜੀ ਸਤ ਗੁਰ ਸਭਨਾ ਦਾ ਭਲਾ ਮਨਾਏਦਾ ਸਤ ਗੁਰ ਸਭਨਾ ਦਾ ਭਲਾ ਦਾ ਬੁਰਾ ਕਿਉਂ ਹੋਏ ਦਾ ਬੁਰਾ ਕਿਉਂ ਹੋਏ
ਦਾ ਬੁਰਾ ਕਿਉਂ ਹੋਏ
ਤਿਸ ਦਾ ਬੁਰਾ ਕਿਉਂ ਹੋਏ
ਇਸ ਦਾ ਬੁਰਾ
ਸਤਿਗੁਰ ਸਭਨਾ ਦਾ ਭਲਾ ਮਨਾਏਗਾ 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 ਸਭਨਾ ਦਾ ਭਲਾ ਮਨਾਏਗਾ ਸਭਨਾ ਦਾ ਭਲਾ ਮਨਾਏਗਾ ਸਭਨਾ ਦਾ ਭਲਾ ਮਨਾਏਗਾ ਸਤਸੰਗ ਜੀ ਗੁਰੂ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੋ ਤੇ ਪਿਆਰ ਨਾਲ ਆਖੋ ਸਤਨਾਮ ਮਨ ਨੂੰ ਠੰਡ ਪੈ ਜਾਂਦੀ ਹੈ ਭਾਈ ਕਨ੍ਹਈਆ ਜੀ ਦਾ ਨਾਂ ਜਦੋਂ ਰਸਨਾ ਤੇ ਆ ਜੇ ਆਖੋ ਸਤਨਾਮ ਐਸੀ ਮੂਰਤ ਬਣ ਗਏ ਸੀ ਨਿਰਵੈਰਤਾ ਦੀ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ ਇਹ ਕਲਗੀਆਂ ਵਾਲਿਆ ਤੂੰ ਆਪ ਬੁੱਕ ਅੜਦਾ ਸੀ ਆਖੋ ਸਤਨਾਮ ਕਲਗੀ ਧਰ ਸਮਝ ਗਏ ਕਿਉਂਕਿ ਭਾਈ ਕਨ੍ਹਈਆ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੋਂ ਗੁਰੂ ਘਰ ਦੀ ਸੰਗਤ ਕਰ ਰਹੇ ਸੀ ਇਹ ਸਾਡੇ ਪਿਤਾ ਜੀ ਦੀ ਸੰਗਤ ਕਰਕੇ ਬ੍ਰਹਮ ਗਿਆਨ ਨੂੰ ਪਹੁੰਚ ਗਿਆ। ਹੱਕ ਸਤਨਾਮ, ਨਿਰਵੈਰਤਾ ਆ ਗਈ ਏ। ਆਹਾ, ਅੱਜ ਉਹਨਾਂ ਦੀ ਯਾਦ ਮਨਾ ਰਹੇ ਹੋ ਪਿਆਰਿਓ। ਇੱਕ ਕਿਨਕਾ ਨਿਰਵੈਰਤਾ ਦਾ ਸਾਡੀ ਵੀ ਝੋਲੀ ਚ ਪਵੇ। ਆਹਾ, ਤੁਹਾਡਾ ਪਿਓ ਕੌਣ ਹੋਇਆ? ਦਿੱਲੀ ਦੇ ਵਿੱਚ ਨਾ ਬਿਰਲੇ ਦੇ ਸਨਮਾਨ ਵਜੋਂ ਕਿਸੇ ਨੇ ਸਮਾਗਮ ਰਚਿਆ। ਬਿਰਲੇ ਦੇ ਸਨਮਾਨ ਵਜੋਂ 10,000 ਦਾ ਇਕੱਠ ਸੀ ਅਤੇ ਸਟੇਜ ਸੈਕਟਰੀ ਨੇ ਫਿਰ ਬਿਰਲੇ ਨੂੰ ਆਖਿਆ, ਜੀ 10-15 ਮਿੰਟ ਤੁਸੀਂ ਵੀ ਬੋਲੋ। ਉਹਨੇ ਹੱਥ ਜੋੜ ਤੇ ਕਹਿਣ ਲੱਗਾ ਵੀ ਮੈਂ ਕਦੀ ਬੋਲਿਆ ਨਹੀਂ ਸਟੇਜ 'ਤੇ, ਤੁਸੀਂ ਮੈਨੂੰ ਸੱਦ ਲਿਆ ਸਨਮਾਨ ਰਚਣ ਦੇ ਵਿੱਚ, ਮੈਂ ਆ ਗਿਆ, ਮੈਂ ਕਦੀ ਬੋਲਿਆ ਨਹੀਂ। ਉਹ ਸਟੇਜ ਤੋਂ ਕਹਿਣ ਲੱਗੇ ਵੀ ਹੁਣ ਨਾ ਬੋਲ ਦਿੱਤਾ, ਭਾਵੇਂ 1-2 ਮਿੰਟ ਹੀ ਕੁਝ ਬੋਲ ਦਿਓ, ਸੰਗਤ ਧਿਆਨ ਦੇਣ। ਕਿਸੇ ਹੋਰ ਧਰਮ ਨਾਲ ਸੰਬੰਧ 8-10,000 ਦਾ ਇਕੱਠ ਸੀ ਅਤੇ ਜਦੋਂ ਇਹਨਾਂ ਕਿਹਾ ਕਿ 2 ਮਿੰਟ ਕੁਝ ਬੋਲ ਦਿਓ ਅਤੇ 2 ਮਿੰਟ ਵਿੱਚ ਬਿਰਲਾ ਉਹ ਕੁਝ ਬੋਲਿਆ, ਕਿ 8-10,000 ਦੇ ਅੰਦਰ ਇੱਕ ਸ਼ਰਧਾ ਦਾ ਕਿਣਕਾ ਪੈਦਾ ਕਰਤਾ। ਉਹ ਪਹਿਲਾ ਲਫ਼ਜ਼ ਸੀ ਬਿਰਲੇ ਦਾ, ਮੇਰੇ ਹਿੰਦੂ ਵੀਰੋ, ਧਿਆਨ ਦੇਣ। ਜਦੋਂ ਸਵੇਰੇ ਸ਼ੀਸ਼ੇ 'ਚ ਤਿਆਰ ਹੁੰਦੇ ਹੋ ਅਤੇ ਆਪਣੇ ਮੱਥੇ ਦਾ ਜਿਹੜਾ ਤਿਲਕ ਵੇਖਦੇ ਹੋ, ਇਹ ਤਿਲਕ ਨੂੰ ਕਿਤੇ ਇਹ ਨਾ ਸਮਝਣਾ ਕੇਸਰ ਦਾ ਲੱਗਾ। ਜਦੋਂ ਆਪਣੇ ਮੱਥੇ 'ਤੇ ਤਿਲਕ ਵੇਖੋ, ਇੱਕ ਵਾਰੀ ਧੰਨ ਗੁਰੂ ਤੇਗ ਬਹਾਦਰ ਕਹਿ ਦਿਆ ਕਰੋ, ਇਹ ਤਿਲਕ ਆਮ ਨਹੀਂ, ਇਹ ਗੁਰੂ ਤੇਗ ਬਹਾਦਰ ਦੇ ਲਹੂ ਦਾ ਤਿਲਕ ਲੱਗਾ। ਤੇ ਅਗਲੇ ਲਫ਼ਜ਼ ਸੀ ਬਿਰਲੇ ਦੇ, ਗੁਰੂ ਪਿਆਰਿਓ, ਕਿ ਮੇਰੇ ਹਿੰਦੂ ਵੀਰੋ, ਜਦੋਂ ਸ਼ੀਸ਼ੇ 'ਚ ਖੜ੍ਹੇ ਹੁੰਦੇ ਹੋ ਅਤੇ ਜਨੇਊ ਵੇਖਦੇ ਹੋ ਨਾ ਆਪਣਾ, ਇਹਨੂੰ ਇਹ ਨਾ ਸਮਝਣਾ ਇਹ ਧਾਗੇ ਦਾ ਪੁਣਿਆ, ਧਾਗੇ ਦਾ ਬਣਿਆ, ਨਹੀਂ, ਇਹ ਜਨੇਊ ਵੇਖ ਕੇ ਇੱਕ ਵਾਰੀ ਧੰਨ ਗੁਰੂ ਤੇਗ ਬਹਾਦਰ ਕਹਿ ਦਿਆ ਕਰੋ, ਇਹ ਜਨੇਊ ਗੁਰੂ ਤੇਗ ਬਹਾਦਰ ਦੀਆਂ ਆਂਦਰਾਂ ਦਾ ਪੁਣਿਆ ਹੋਇਆ। ਗੁਰੂ ਪਿਆਰਿਓ, ਧਿਆਨ ਦੇਣਾ। ਕਿਤੇ ਦੁਨੀਆਂ 'ਤੇ ਮਿਸਾਲ ਨਹੀਂ ਹੈ, ਨਾ ਹੀ ਜੰਝੂ ਪਹਿਨਦੇ ਸੀ ਪਾਤਸ਼ਾਹ, ਨਾ ਹੀ ਤਿਲਕ ਲਾਉਂਦੇ ਸੀ, ਪਰ ਇਹਦੀ ਖਾਤਰ ਆਪਣਾ ਸੀਸ ਦੇਣਾ, ਐਡੀ ਨਿਰਵੈਰਤਾ। ਨਾਲ ਨਾਲ ਇੱਕ ਇੱਕ ਮਿੰਟ ਪੜ੍ਹਿਓ ਜੀ, ਬੜੇ ਪਿਆਰ ਦੇ ਨਾਲ। ਕੌਣ ਹੈ ਤੁਹਾਡਾ ਪਿਤਾ?
ਸਤਿਗੁਰ ਸਭਨਾਂ ਦਾ ਭਲਾ ਟੋਈ ਸਰਣ ਆਵੇ ਤਾਂ ਨਿਰਮਲ ਹੋਈ
ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ, ਸਭਨਾ ਦਾ ਭਲਾ ਮਨਾਏਦਾ। ਕੌਣ ਹੈ ਤੁਹਾਡਾ ਪਿਤਾ? ਮਹਾਂਪੁਰਸ਼ ਕਹਿੰਦੇ ਸੀ, ਆ ਥੋੜ੍ਹਾ ਜਿਹਾ ਇਹਨੂੰ ਆਪਣੇ ਧਿਆਨ 'ਚ ਵੀ ਲੈ ਆਉਣਾ। ਦੁਨੀਆਂ 'ਚ ਵਿਚਰਦਿਆਂ ਕਹਿੰਦੇ ਜਿਹੜਾ ਗਲਤੀ ਕਰੇ ਅਤੇ ਕਰਕੇ ਮੰਨੇ ਨਾ ਉਹ ਦਾਨਵ ਹੈ। ਆਖੋ ਸਤਨਾਮ। ਗਲਤੀ ਹੋ ਗਈ ਹੁਣ ਮੰਨਦਾ ਨਹੀਂ, ਇਹ ਦਾਨਵ ਬਿਰਤੀ। ਦਾਨਵ ਕਹਿੰਦੇ ਰਾਕਸ਼ਸ। ਸਾਰੇ ਝਾਤੀ ਪਾਇਓ, ਆਪਣੇ ਘਰੇਲੂ ਮਾਹੌਲ ਵਿੱਚ, ਕਾਰੋਬਾਰ ਮਾਹੌਲ ਵਿੱਚ, ਸਮਾਜ ਦੇ ਮਾਹੌਲ 'ਚ ਤੁਹਾਡਾ ਐਸਾ ਸੁਭਾਅ ਤਾਂ ਨਹੀਂ। ਗਲਤੀ ਕਰਕੇ ਗਲਤੀ ਨਾ ਮੰਨੇ ਦਾਨਵ, ਗਲਤੀ ਕਰਕੇ ਗਲਤੀ ਮਨ 'ਚ ਮੰਨ ਲਵੇ, ਹਾਂ ਯਾਰ ਹੋਈ ਗਲਤੀ, ਕਹਿੰਦੇ ਉਹ ਮਾਨਵ ਮਨੁੱਖ। ਕਹਿੰਦੇ ਇੱਕ ਹੋਰ ਪੌੜੀ ਚੜ੍ਹ ਜੇ, ਗਲਤੀ ਕਰਕੇ ਮਨ 'ਚ ਮੰਨਿਆ ਤੇ ਮਾਨਵ, ਮੰਨਦਾ ਹੀ ਨਹੀਂ ਗਲਤੀ ਹੋਈ ਹੋਈ ਹੈ, ਪਰ ਫਿਰ ਦਾਨਵ। ਮਨ 'ਚ ਮੰਨ ਲਈ ਮਾਨਵ, ਅਤੇ ਕਹਿੰਦੇ ਥੋੜ੍ਹੀ ਹੋਰ ਪੌੜੀ ਚੜ੍ਹੇ ਕਿ ਜਿਹਦੇ ਨਾਲ ਗਲਤੀ ਕੀਤੀ, ਜਿਹਦਾ ਦਿਲ ਤੋੜਿਆ, ਉਹਦੇ ਕੋਲ ਚੱਲ ਜੇ ਅਤੇ ਜਾ ਕੇ ਕਹਿ ਦੇਵੇ ਭਲਿਆ ਲੋਕਾਂ ਗਲਤੀ ਹੋ ਗਈ, ਉਹ ਮਹਾਂਮਾਨਵ। ਧਿਆਨ ਦੇਣਾ, ਅਤੇ ਜਦੋਂ ਚੱਲ ਕੇ ਗਿਆ ਨਾ ਵੀ ਗਲਤੀ ਹੋ ਗਈ, ਅਤੇ ਦੂਜੇ ਨੇ ਕਿਹਾ ਤੂੰ ਆ ਗਿਆ ਚੱਲ ਕੇ, ਮੈਨੂੰ ਹੁਣ ਕੋਈ ਰੋਸ ਨਹੀਂ। ਲੇਕਿਨ ਜਿਹਦੇ ਕੋਲੋਂ ਗਲਤੀ ਹੋਈ ਹੈ, ਇੱਕ ਪੌੜੀ ਹੋਰ ਚੜ੍ਹੇ, ਕਿਹੜੀ ਪੌੜੀ? ਉਹ ਕਵੇ ਨਹੀਂ ਮੇਰੀ ਪੰਜ ਪਾਠ ਜਪਜੀ ਸਾਹਿਬ, ਦਸ ਪਾਠ ਜਪਜੀ ਸਾਹਿਬ ਸਜਾ ਲਾ, ਅੱਗੋਂ ਤੋਂ ਮੈਨੂੰ ਜਰਾ ਸੁਚੇਤ ਤਾਂ ਆ ਜਾਏਗੀ ਗਲਤੀ ਕਰਨ ਲੱਗਿਆਂ। ਕਹਿੰਦੇ ਜਿਹੜਾ ਸਜਾ ਆਪਣੇ ਆਪ ਨੂੰ ਲਿਆਵੇ ਉਹ ਮਹਾਂ ਮਹਾਨ ਮਾਨਵ। ਧਿਆਨ ਦੇਣਾ ਜੀ, ਆਖੋ ਸਤਨਾਮ। ਫਿਰ ਬੇਨਤੀ ਕਰਦੇ ਹਾਂ, ਗਲਤੀ ਕਰਕੇ ਗਲਤੀ ਨਾ ਮੰਨੇ ਦਾਨਵ, ਮਨ 'ਚ ਮੰਨ ਲੈ ਮਾਨਵ, ਜਿਹਦੇ ਨਾਲ ਗਲਤੀ ਕੀਤੀ ਉਹਦੇ ਕੋਲ ਤੁਰ ਕੇ ਚੱਲ ਜੇ ਮਹਾਨ ਮਾਨਵ, ਆਪਣੇ ਆਪ ਨੂੰ ਸਜਾ ਲਾ ਲੈ ਮਹਾਂ ਮਹਾਨ ਮਾਨਵ। ਤੁਹਾਡਾ ਪਿਓ ਕੌਣ ਹੈ ਜੀ? ਧਿਆਨ ਦੇਣਾ, ਇਹਦੇ ਤੋਂ ਉੱਤੇ ਵੀ ਕੋਈ ਹੈਗਾ, ਇੱਕ ਇਹਦੇ ਤੋਂ ਉੱਤੇ ਵੀ ਪੌੜੀ ਜੇ। ਕਹਿੰਦੇ ਕੋਈ ਇਹੋ ਜਿਹਾ ਹੈਗਾ ਕਿ ਗਲਤੀ ਕਰੇ ਹੀ ਨਾ, ਗਲਤੀ ਕੋਈ ਕਰੇ ਤੇ ਲੈ ਆਪਣੇ ਸਿਰ ਤੇ ਲਵੇ, ਉਹਨੇ ਧੰਨ ਗੁਰੂ ਤੇਗ ਬਹਾਦਰ। ਗੱਜ ਕੇ ਆਖੋ ਸਤਨਾਮ। ਭੀੜ ਕਿਸੇ ਤੇ ਬਣੀ, ਲੈ ਆਪਣੇ ਸਿਰ ਤੇ ਲਈ, ਇਹ ਜੇ ਗੁਰੂ ਤੇਗ ਬਹਾਦਰ। ਖਾਲਸਾ ਜੀ ਤੁਹਾਡਾ ਵਿਰਸਾ ਕੀ ਹੈ? ਐਡੀ ਨਿਰਵੈਰਤਾ ਪਿਓ ਦੀ, ਔਰ ਉਹਦੇ ਬਾਅਦੋਂ ਇਹ ਚੀਜ਼ ਫਿਰ ਸਿੱਖਾਂ 'ਚ ਤੁਰੀ। ਦੇਖ ਸਕਦੇ ਹੋ ਗੁਰੂ ਅਰਜਨ ਦੇਵ ਜੀ ਨੇ ਜਦੋਂ ਪੂਰਾ ਸਿਰੇ 'ਤੇ ਕੰਮ ਚੱਲ ਗਿਆ ਅਤੇ ਕਹਿਤਾ ਸੱਤੇ ਬਲਵੰਡੇ ਨੂੰ ਕੋਈ ਮੂੰਹ ਨਾ ਲਾਵੇ। ਆਖੋ ਸਤਨਾਮ। ਫਿੱਟ ਗਏ ਨੇ, ਅਤੇ ਨਾਲ ਕਿਤੇ ਕਹਿਤਾ ਜਿਹੜਾ ਇਹਨਾਂ ਦੀ ਸਿਫਾਰਿਸ਼ ਲਿਆਏਗਾ ਉਹਨੂੰ ਖੋਤੇ 'ਤੇ ਬਿਠਾਇਆ ਜਾਏਗਾ, ਮੂੰਹ ਕਾਲਾ ਕੀਤਾ ਜਾਏਗਾ। ਹੁਣ ਧਿਆਨ ਦੇਣਾ ਜੀ, ਅਤੇ ਭਾਈ ਲੱਦਾ ਪਰਉਪਕਾਰੀ, ਗੱਜ ਕੇ ਆਖੋ ਸਤਨਾਮ। ਹੁਣ ਉਹਦਾ ਕਸੂਰ ਹੈਗਾ ਸੀ ਕੋਈ? ਗੁਰੂ ਪਿਆਰਿਓ ਸਾਡਾ ਮਿਸ਼ਨ ਆ ਜੇ, ਖੋਤੇ ਤੇ ਬਹਿ ਗਏ ਮੂੰਹ ਕਾਲਾ ਕਰ ਲਿਆ ਤੇ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆ ਗਏ। ਉਹ ਲੱਭਿਆ ਇਹ ਕੀ ਕੀਤਾ ਜੀ? ਕਹਿੰਦਾ ਜੀ ਤੁਸੀਂ ਹੁਕਮ ਜੂ ਲਾਇਆ ਸੀ ਕਿ ਜਿਹੜਾ ਇਹਨਾਂ ਦੀ ਸਿਫਾਰਿਸ਼ ਲਿਆਏਗਾ ਉਹਦਾ ਮੂੰਹ ਕਾਲਾ ਕਰਾਂਗੇ, ਖੋਤੇ 'ਤੇ ਚੜਾਵਾਂਗੇ, ਮੈਂ ਦੋਵੇਂ ਕੰਮ ਪਹਿਲਾਂ ਹੀ ਕਰਕੇ ਆ ਗਈ। ਗੱਲ ਕੇ ਆਖੋ ਸਤਨਾਮ। ਮਹਾਰਾਜ ਇਹਨਾਂ ਨੂੰ ਬਖਸ਼ ਦਿਓ। ਆਹ ਦੇਖੋ, ਗਲਤੀ ਕੋਈ ਕਰੇ ਲੈ ਆਪਣੇ ਸਿਰ ਤੇ ਲਵੇ, ਭਾਈ ਲੱਦਾ ਜੀ। ਗੱਜ ਕੇ ਆਖੋ ਸਤਨਾਮ। ਆਹਾ ਹਾ ਹਾ ਅਬਦਾਲੀ, ਹਿੰਦੂ ਵੀਰਾਂ ਦੀਆਂ ਬਹੂ ਬੇਟੀਆਂ ਉਹਦੇ ਸਿਪਾਹੀ ਉਹਦੀਆਂ ਫੌਜਾਂ ਲੈ ਜਾਣ ਤੇ ਬਾਬਾ ਦੀਪ ਸਿੰਘ ਦੇ ਹਿਰਦਾ ਬਲੂੰਦਰਿਆ ਜਾਣ ਆਖੋ ਸਤਨਾਮ
ਆ ਜੇ ਸਿੱਖੀ ਭੀੜ ਕਿਸੇ ਤੇ ਬਣੀ ਹੈ
ਬਹੁ ਬੇਟੀ ਕੋਈ ਦੱਸੋ ਖਲੋ ਕੇ ਕਿ ਬਾਬਾ ਦੀਪ ਸਿੰਘ ਦੀ ਕੋਈ ਬਹੁ ਬੇਟੀ ਲੈ ਗਏ ਉਹ ਤੇ ਹੋਏ ਜਤੀ ਸਤੀ ਵਿਆਹ ਹੀ ਨਹੀਂ ਕਰਾਇਆ ਆਖੋ ਸਤਨਾਮ ਭੀੜ ਕਿਸੇ ਤੇ ਬਣਨੀ ਲੈ ਆਪਣੇ ਤੇ ਲਿਆਣੀ ਤੇ ਫਿਰ ਸੌ ਸੌ ਯਾਰਾਂ ਯਾਰਾਂ ਦੇ ਹਿਸਾਬ ਨਾਲ ਉਹਨਾਂ ਨੂੰ ਛਡਵਾਉਣਾ ਤੇ ਇੱਕ ਇੱਕ ਨੂੰ ਘਰ ਭੇਜਣਾ ਗੱਜ ਕੇ ਆਖੋ ਸਤਨਾਮ ਵੈਸੇ ਸੁਣਨਾ ਚਾਹੋਗੇ ਇੱਕ ਗੱਲ ਕਈ ਗੁਰੂ ਘਰ ਦਾ ਗੁਰੂ ਦੇ ਸਿੱਖਾਂ ਦਾ ਸਾਨ ਭੁੱਲ ਗਏ ਨੇ ਤੇ ਕਈ ਵਾਰੀ ਉਹ ਕੌਮਾਂ ਮਿਹਣਾ ਮਾਰਦੀਆਂ ਸਿੱਖਾਂ ਦੇ 12 ਵੱਜ ਗਏ ਹੈ ਜੀ ਇਹ ਕਦੀ ਪੜ੍ਹੋ ਮਿਸ਼ਨਰੀ ਵਾਲਿਆਂ ਵੀ ਹੋਰ ਗੁਰਮੁਖਾਂ ਨੇ ਵੀ ਇਹਦੀ ਖੋਜ ਲਿਖੀ ਹੈ ਪੜ੍ਹ ਲਏ ਇਹ 12 ਪਤਾ ਕਿਹੜੇ ਵੱਜਦੇ ਜੇ ਕਿੱਥੋਂ ਰਿਵਾਜ ਤੁਰਿਆ ਕਿੱਥੋਂ ਗੱਲ ਤੁਰੀ ਖਾਲਸਾ ਜੀ ਅਬਦਾਲੀ ਵੇਲੇ ਉਸ ਤੋਂ ਕੁਝ ਸਮਾਂ ਬਾਅਦ ਉਸ ਤੋਂ ਕੁਝ ਸਮਾਂ ਪਹਿਲੇ ਕਿਸੇ ਹਿੰਦੂ ਵੀਰ ਦੀ ਧੀ ਜਾਂ ਬਹੁ ਜੇ ਕੋਈ ਰਾਤੀ 12 ਵਜੇ ਚੁੱਕ ਕੇ ਲੈ ਜਾਂਦਾ ਸੀ ਤੇ ਖਾਲਸਾ ਅਰਦਾਸ ਕਰਦਾ ਸੀ ਸਤਿਗੁਰੂ ਕਿਰਪਾ ਕਰੀ ਦਿਨ ਦੇ 12 ਤੋਂ ਪਹਿਲਾਂ ਪਹਿਲਾਂ ਇਹਨੂੰ ਮਾਪਿਆਂ ਦੇ ਹਵਾਲੇ ਕਰ ਸਕੀ ਗੱਜ ਕੇ ਆਖੋ ਸਤਨਾਮ ਤੇ ਜੇ ਕੋਈ ਦਿਨ ਵਜੇ 12 ਵਜੇ ਚਾਂਸ ਵਾਪਰਦਾ ਸੀ ਤੇ ਸਿੱਖ ਅਰਦਾਸਾ ਕਰਦਾ ਸੀ ਰਾਤ ਦੇ 12 ਤੋਂ ਪਹਿਲਾਂ ਇਹਨੂੰ ਮਾਪਿਆਂ ਦੇ ਹਵਾਲੇ ਕਰ ਸਕੀਏ ਸਤਿਗੁਰੂ ਸੇਵਾ ਲਈ ਗੱਜ ਕੇ ਆਖੋ ਸਤਨਾਮ ਆ 12 ਵਜਦੇ ਸੀ ਫਿਰ ਦੂਜਿਆਂ ਨੂੰ ਡਰ ਪੈ ਗਿਆ ਆ 12 ਵਜਦੇ ਸੀ ਕਿਸੇ ਦੂਜੇ ਦੇ ਭਲੇ ਲਈ ਆਖੋ ਸਤਨਾਮ ਕਿਸੇ ਦੂਜੇ ਦੀ ਬਾਂਹ ਫੜਨ ਲਈ ਖਾਲਸਾ ਆਪਣਾ ਵਿਰਸਾ ਪੜ੍ਹੋ ਇੰਨਾ ਉੱਚਾ ਵਿਰਸਾ ਜੇ ਇੰਨਾ ਉੱਚਾ ਵਿਰਸਾ ਭੀੜ ਕਿਸੇ ਦੇ ਬਣੇ ਲੈ ਆਪਣੇ ਤੇ ਲੈਣ ਸਾਡੇ ਅੰਮ੍ਰਿਤਸਰ 'ਚ ਇੱਕ ਕਵੀ ਨੇ ਲਿਖਿਆ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਮੱਖਣ ਵਰਗਾ ਨਰਮ ਹੈ ਧਿਆਨ ਦੇਣਾ ਉਹ ਕਵਿਤਾ ਸੁਣਾ ਰਿਹਾ ਸੀ ਤੇ ਤੁਹਾਡੇ ਵਾਂਗੂ ਇੱਕ ਗੁਰਸਿੱਖ ਕਵੀ ਬੈਠਾ ਸੀ ਉਹਨੇ ਬੜੇ ਵੈਰਾਗ ਵਿੱਚ ਬਾਂਹ ਲਾਈ ਕਹਿਣ ਲੱਗਾ ਪਿਆਰਿਆ ਆਹ ਲਾਈਨ ਥੋੜ੍ਹੀ ਬਦਲਾ ਲੈ ਉਹ ਕਹਿੰਦਾ ਮੈਂ ਤਾਂ ਸਿਫਤ ਕਰ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਮੱਖਣ ਵਰਗਾ ਨਰਮ ਸੀ ਮੈਂ ਤਾਂ ਸਿਫਤ ਕੀਤੀ ਹੈ ਜਿਹੜਾ ਗੁਰਸਿੱਖ ਕਵੀ ਸੀ ਵੈਰਾਗ ਤੇ ਵਜੂਦ 'ਚ ਕਹਿੰਦਾ ਭੁੱਲਿਆ ਤੂੰ ਮੱਖਣ ਨਾਲ ਤੁਲਨਾ ਦੇ ਰਿਹਾ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਮੈਂ ਤਾਂ ਸਿਫਤ ਕਰ ਰਿਹਾ ਵੀ ਬੜਾ ਨਰਮ ਹਿਰਦਾ ਸੀ ਪਸੀਜ ਜਾਂਦਾ ਸੀ ਦੂਜੇ ਦਾ ਦੁੱਖ ਵੇਖ ਕੇ ਕਹਿਣ ਲੱਗੇ ਭੁੱਲਿਆ ਮੱਖਣ ਉਦੋਂ ਪਿੰਗਲਦਾ ਜਦੋਂ ਮੱਖਣ ਨੂੰ ਖੁਦ ਸੇਕ ਲੱਗੇ ਗੱਜ ਕੇ ਆਖੋ ਸਤਨਾਮ ਤੁਸੀਂ ਘਰ ਮੱਖਣ ਦੀ ਟਿੱਕੀ ਰੱਖ ਦਿਓ ਤੇ 20 ਫੁੱਟ ਪਰੇ ਅੱਗ ਬਾਲ ਦਿਓ ਨਹੀਂ ਪਿੰਗਲੇਗੀ ਉਹਦੇ ਕੋਲ ਸੇਕ ਖੜੋ ਉਹਨੂੰ ਲੱਗੇਗਾ ਨਾ ਤੇ ਫਿਰ ਪਿੰਗਲਦੀ ਹੈ ਗੁਰਸਿੱਖ ਕਵੀ ਨੇ ਬਰੀਕੀ ਕੱਢੀ ਕਹਿਣ ਲੱਗਾ ਭੋਲਿਆ ਤੂੰ ਕਹਿੰਦਾ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਮੱਖਣ ਵਰਗਾ ਨਰਮ ਹੈ ਓਏ ਮੱਖਣ ਉਦੋਂ ਪਿੰਗਲਦਾ ਜਦੋਂ ਮੱਖਣ ਨੂੰ ਖੁਦ ਸੇਕ ਲੱਗੇ ਇਹ ਲਿਖ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਮੱਖਣ ਤੋਂ ਵੀ ਨਰਮ ਹੈ ਤੋਂ ਵੀ ਨਰਮ ਹੈ ਕਿਉਂ ਸੇਕ ਕਿਸੇ ਨੂੰ ਲੱਗੇ ਤੇ ਹਿਰਦਾ ਗੁਰੂ ਤੇਗ ਬਹਾਦਰ ਜੀ ਦਾ ਪਿੰਗਲਦਾ ਗੱਜ ਕੇ ਆਖੋ ਸਤਨਾਮ ਖਾਲਸਾ ਜੀ ਇਹ ਮੈਂ ਸਿਰਫ 4-5 ਮਿੰਟ ਗੁਰੂ ਦਾ ਮਿਸ਼ਨ ਉਹਦੇ ਰੰਗੇ ਨਾਮ 'ਚ ਗੁੜੁੰਦ ਹੋਏ ਬਾਬਾ ਦੀਪ ਸਿੰਘ ਵਰਗੇ ਭਾਈ ਲੱਦਾ ਜੀ ਵਰਗੇ ਹੋਰ ਗੁਰਮੁਖਾਂ ਦਾ ਮਾੜਾ ਜਿਹਾ ਜ਼ਿਕਰ ਛੋਇਆ ਕਿਉਂ ਟਾਈਮ ਪੂਰਾ ਸੂਰ ਹੈ ਅਤੇ ਹੁਣ ਅਸੀਂ ਜ਼ਰਾ 10 ਕੁ ਮਿੰਟ ਆਉਣਾ ਕਿ ਇਹ ਗੁਰਮੁਖ ਪਿਆਰੇ ਭਾਈ ਘਨੱਈਆ ਜੀ ਦੀ ਯਾਦ ਮਨਾ ਰਹੇ ਨੇ ਇੱਕ ਨਿਰਵੈਰਤਾ ਦੀ ਮੂਰਤ ਔਰ ਸਭ ਤੋਂ ਵੱਡੀ ਗੱਲ ਕਿ ਕਲਗੀਆਂ ਵਾਲੇ ਨੇ ਰੋਕਿਆ ਨਹੀਂ ਗਈ ਤਾਂ ਸ਼ਿਕਾਇਤ ਸੀ ਜਦੋਂ ਕਿਹਾ ਵੀ ਦੁਸ਼ਮਣਾਂ ਨੂੰ ਕਹਿਣ ਲੱਗੇ ਮੈਂ ਕਿਸੇ ਦੁਸ਼ਮਣ ਨੂੰ ਨਹੀਂ ਤੂੰ ਬੋ ਕੱਢਦਾ ਤੈਨੂੰ ਪਾਣੀ
ਪਿਆ ਹੈ ਤੇ ਮਹਾਰਾਜ ਨੇ ਰੋਕਿਆ ਨਹੀਂ, ਸਗੋਂ ਇਹਦੇ ਤੇ ਹੋਰ ਦੂਣਾ ਕੰਮ ਕੀਤਾ। ਕਹਿੰਦੇ ਫਿਰ ਝੋਲੀ ਕਰ, ਆ ਲੈ ਮਲਮ ਦੀ ਡੱਬੀ, ਨਾਲ ਨਾਲ ਮਲਮ ਵੀ ਲਾਇਆ ਕਰ। ਆਖੋ ਸਤਨਾਮ, ਰਸਤਾ ਬਖਸ਼ਿਆ ਨਿਰਵੈਰਤਾ ਦਾ। ਖਾਲਸਾ ਜੀ, ਗੁਰੂ ਘਰ ਨਿਰਵੈਰ ਹੋਇਆ, ਇਹ ਥੋੜ੍ਹਾ ਜਿਹਾ ਮਿਸ਼ਨ ਤੁਹਾਡੇ ਸਾਹਮਣੇ ਦੋ ਚਾਰ ਮਿੰਟ ਬੋਲਿਆ ਗਿਆ। ਹੁਣ 10 ਕੁ ਮਿੰਟ ਵਿਚਾਰ ਕਰਨੀ ਹੈ ਕਿ ਗੁਰੂ ਦਾ ਨਕਸ਼ਾ ਕੀ ਹੈ ਅਤੇ ਸਾਡਾ ਕੀ ਹੈ। ਇਹ ਝਾਤੀ ਜ਼ਰੂਰ ਪਾਈਏ। ਇੱਕ ਵਾਰੀ ਆਓ, ਮਾਲਵੇ ਵਾਂਗ ਇੱਕ ਪੰਗਤੀ ਪੜ੍ਹ ਲਈਏ। ਤੁਹਾਡਾ ਪਿਓ ਕੌਣ ਹੈ? ਸਾਰੇ ਭਾਈ ਨਾਲ ਪੜ੍ਹਿਓ। ਹੁਣੇ ਸਟੇਟ ਸੈਕਟਰੀ ਸਾਹਿਬ ਨੇ ਤੁਹਾਨੂੰ ਪਿਆਰ ਚ ਆਖਿਆ ਕਿ ਥੋੜ੍ਹੇ ਸਮੇਂ ਵਿੱਚ ਇਹੋ ਜਿਹਾ ਪਿਆਰ ਵਿਖਾਇਓ ਕਿ ਇਕੱਲਾ ਕੋਈ ਕੀਰਤਨ ਨਾ ਕਰੇ, ਸਾਰਾ ਪੰਡਾਲ ਆਪਣੇ ਪਿਓ ਦੀ ਸਿਫਤ ਕਰੇ। ਕੌਣ ਹੈ ਤੁਹਾਡਾ ਪਿਓ? ਇੱਕ ਵਾਰੀ ਭਾਈ ਪੜ੍ਹਿਓ ਜਥੇ ਦੇ ਨਾਲ, ਅਤੇ ਬੀਬੀਓ ਦੂਜੀ ਵਾਰੀ ਕਰਨਾਲ। ਪਤਾ ਨਹੀਂ, ਮੈਂ ਪਹਿਲੀ ਵਾਰੀ ਹਾਜ਼ਰੀ ਲਾ ਰਿਹਾ, ਇੱਥੋਂ ਦੀਆਂ ਬੀਬੀਆਂ ਦਾਸ ਨੂੰ ਨਹੀਂ ਪਤਾ, ਪਰ ਕਿਰਪਾ ਕਰਿਓ ਸਾਰੀਆਂ ਬੀਬੀਆਂ ਰਲ ਕੇ ਪਿਓ ਦੀ ਸਿਫਤ ਵਿੱਚ ਆਪਣੀ ਵਾਰੀ ਵੇਲੇ ਨਾਲ ਪੜ੍ਹਿਓ। ਇੱਕ ਵਾਰੀ ਜਥੇ ਦੇ ਨਾਲ ਭਾਈ ਪੜ੍ਹੋ ਸਾਰੇ ਜੀ।
ਗੁਰਪੂਰਾ ਨਿਰਵੈ
ਦੋਵਾਰੀ
ਗੁਰਪੂਰਾ
ਸਾਰੇ ਭਾਈ ਪੜੋ ਜੀ।
ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ
ਹੈ। ਸ਼ਾਬਾਸ਼ ਹੈ।
ਨਿੰਦਕ ਦੋਖੀ ਬੇਮੁਖ ਤਾਰੇ, ਨਿੰਦਕ ਦੋਖੀ ਬੇਮੁਖ ਤਾਰੇ, ਨਿੰਦਕ ਦੋਖੀ ਬੇਮੁਖ ਤਾਰੇ, ਨਿੰਦਕ ਦੋਖੀ ਬੇਮੁਖ ਤਾਰੇ।
ਜਪੋ ਬੀਬੀਓ, ਸ਼ਾਬਾਸ਼ ਹੈ। ਸਾਰੇ ਭਾਈ ਪੜੋ ਜੀ।
ਨਿੰਦਕ ਦੋਖੀ ਬੇਮੁਖ ਤਾਰੇ, ਨਿੰਦਕ ਦੋਖੀ ਬੇਮੁਖ ਤਾਰੇ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ, ਨਿਰਵੈਰ ਹੈ, ਜੋ ਸ਼ਰਣ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ ਨਿਰਵੈਰ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ, ਨਿਰਵੈਰ ਹੈ, ਨਿਰਵੈਰ ਹੈ, ਨਿਰਵੈਰ ਹੈ, ਜੋ ਤੇਰੀ ਸਰਣਾਈ ਹਰ ਜੀਉ ਤਿਨ ਕੀ ਕਰੇ ਪ੍ਰਿਤਪਾਲ ਜੋ ਤੇਰੀ ਸਰਣਾਈ ਹਰ ਜੀਉ ਤਿਨ ਕੀ ਕਰੇ ਪ੍ਰਿਤਪਾਲ ਆਪ ਕਿਰਪਾ ਕਰ ਰਾਖੇ ਹਰ ਜੀਉ ਪੋਇ ਨਾ ਸਕੇ
ਜਮਕਾਲ
ਗੁਰਪੂਰਾ ਨਿਰਵੈ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਨਿਰਵੈਰ ਹੈ ਨਿਰਵੈਰ ਹੈ ਪਿਆਰੇ ਉਹ ਨਿਰਵੈਰ ਹੈ ਉਹ ਨਿਰਵੈਰ ਹੈ ਨਿਰਵੈਰ ਹੈ
ਸਾਰੇ ਭਾਈ ਅਸੀਂ ਰੀਸ ਤੇ ਨਹੀਂ ਕਰ ਸਕਦੇ ਸਾਰੀਆਂ ਬੀਬੀਆਂ ਭੈਣਾਂ ਵੀਰ ਭਾਈ ਪਰ ਅੱਜ ਜਿਹੜਾ ਇਹ ਹਜ਼ਾਰਾਂ ਲੱਖਾਂ ਰੁਪਏ ਲੱਗ ਕੇ ਕੀਰਤਨ ਦਰਬਾਰ ਹੋ ਰਹੇ ਹੈ ਨਾ ਦਸ ਪੈਸੇ ਵੀਹ ਪੈਸੇ ਇਸ ਪੰਡਾਲ 'ਚੋਂ ਨਿਰਵੈਰਤਾ ਜ਼ਰੂਰ ਲੈ ਕੇ ਜਾਣ ਕਿਉਂਕਿ ਇਸ ਵੇਲੇ ਜਿਹੜਾ ਯੁੱਗ ਚੱਲ ਰਿਹਾ ਨਾ ਇਸ ਵੇਲੇ ਈਰਖਾ ਦਾ ਯੁੱਗ ਹੈ ਆਖੋ ਸਤਨਾਮ ਈਰਖਾ ਦਾ ਇੱਥੋਂ ਤੱਕ ਵੀ ਮੈਂ ਸਟੇਜ ਤੋਂ ਇੱਕ ਪਿਆਰ ਨਾਲ ਬੇਨਤੀ ਕਰਦਾ ਈਰਖਾ ਇੰਨੀ ਕੁ ਇਸ ਟਾਈਮ ਵਧੀ ਪਈ ਹੈ ਜਿੱਥੇ ਨਹੀਂ ਸੋਝੀ ਉੱਥੇ ਗੁਰੂ ਪਿਆਰੇ ਉਹ ਕਈ ਜਗ੍ਹਾ ਰਾਗੀ ਦੂਜੇ ਰਾਗੀ ਨੂੰ ਵੇਖ ਕੇ ਵੀ ਨਹੀਂ ਜੀ ਰਾਜੀ ਆਖੋ ਸਤਨਾਮ ਕਿਸੇ ਨਾਲ ਉਂਝ ਨਹੀਂ ਜਿੱਥੇ ਨਹੀਂ ਕਪਾਟ ਖੋਲਿਆ ਨਹੀਂ ਸੋਚੀ ਧਾਰਮਿਕ ਦੁਨੀਆਂ 'ਚ ਵੀ ਆ ਗਈ ਘਰੇਲੂ ਦੁਨੀਆਂ 'ਚ ਵੀ ਸਮਾਜਿਕ ਦੁਨੀਆਂ 'ਚ ਵੀ ਆਪੇ ਉਹ ਵੇਖੋ ਦੂਜਿਆਂ ਦੇ ਦੁੱਖ ਆਪਣੇ 'ਤੇ ਲੈਣ ਵਾਲਾ ਇੱਕ ਬਾਬਾ ਆਨੰਦ ਸਿੰਘ ਜੀ ਦਾ ਬਚਨ ਜੇ ਚੰਗਾ ਲੱਗੇ ਜ਼ਰੂਰ ਸੰਭਾਲਿਓ ਕਹਿੰਦੇ ਇਸ ਵੇਲੇ ਇਹੋ ਜਿਹਾ ਸਮਾਂ ਆ ਗਿਆ ਦੁਨੀਆਂ ਵਿੱਚ ਬਹੁਤੇ ਲੋਕ ਆਪਣੇ ਦੁੱਖ ਤੋਂ ਇੰਨੇ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਨੇ ਕਦੀ ਪਹੁੰਚ ਜਾਤੀ ਕਈ ਵਾਰੀ ਸਾਨੂੰ ਆਪਣਾ ਦੁੱਖ ਨਹੀਂ ਹੁੰਦਾ ਦੂਜੇ ਦਾ ਸੁੱਖ ਕਈ ਵਾਰੀ ਆਪਣਾ ਦੁੱਖ ਬਣਾ ਲੈਣਾ ਅੱਜ ਇਸ ਪੰਡਾਲ ਵਿੱਚ ਨਿਰਵੈਰਤਾ ਲੈ ਕੇ ਜਾਣਾ ਦਸ ਵੀਹ ਪੈਸੇ ਗੁਰੂ ਦੀ ਰੀਸ ਤੇ ਨਹੀਂ ਕਰ ਸਕਦੇ ਤੁਰਨਾ ਤੇ ਚਾਹੀਦਾ ਨਾ ਸਿੱਖ ਬਾਬਾ ਜੀ ਮਿਸਾਲ ਦਿੰਦੇ ਸੀ ਕਹਿੰਦੇ ਕੋਈ ਕਾਰਖਾਨੇ 'ਚ ਨਾ ਮਜ਼ਦੂਰ ਸੀ ਮਜ਼ਦੂਰ ਤੇ ਘਰ ਆਇਆ ਨਾ ਜਦੋਂ ਸ਼ਾਮੀ ਕੰਮ ਤੋਂ ਬੜਾ ਖੁਸ਼ ਤੇ ਘਰ ਵਾਲੀ ਕਹਿੰਦੀ ਖੁਸ਼ ਬੜੇ ਹੋ ਕਹਿੰਦਾ ਰੋਟੀ ਲਾਓ ਫਿਰ ਦੱਸਾਂਗਾ ਬੱਚੇ ਕਹਿੰਦੇ ਪਿਤਾ ਜੀ ਖੁਸ਼ ਬੜੇ ਹੋ ਰੋਟੀ ਲਿਆਓ ਇਕੱਠੇ ਖਾਂਦੇ ਹਾਂ ਫਿਰ ਦੱਸਾਂਗਾ ਜਦੋਂ ਰੋਟੀ ਲੱਗ ਗਈ ਬੱਚੇ ਵੀ ਪੁੱਛਦੇ ਘਰ ਵਾਲੇ ਵੀ ਪੁੱਛਦੀ ਖੁਸ਼ ਬੜੇ ਹੋ ਤੇ ਕਹਿਣ ਲੱਗਾ ਅੱਜ ਮੇਰੀ 100 ਰੁਪਈਆ ਤਨਖਾਹ ਵੱਧ ਗਈ ਹੈ ਮੈਂ ਤਾਂ ਖੁਸ਼ ਹਾਂ ਧਿਆਨ ਦੇਣਾ ਹੁਣ ਘਰ ਵਾਲੇ ਵੀ ਖੁਸ਼ ਬੱਚੇ ਵੀ ਖੁਸ਼ ਫਲਾਣਾ ਖਰਚਾ ਸੌਖਾ ਹੋਊ ਕਹਿੰਦੇ ਅਗਲੇ ਦਿਨ ਉਹ ਮਜ਼ਦੂਰ ਕੰਮ 'ਤੇ ਜਾਂਦਾ ਅਤੇ ਜਦੋਂ ਦੁਪਹਿਰ ਨੂੰ ਛੁੱਟੀ ਹੁੰਦੀ ਨਾ ਰੋਟੀ ਖਾਣ ਦੀ 1 ਘੰਟੇ ਲਈ ਆਪਸ ਵਿੱਚ ਬੈਠ ਕੇ ਇਕੱਠਿਆਂ ਖਾਂਦੇ ਜਦੋਂ ਇਕੱਠੇ ਰੋਟੀ ਖਾ ਰਹੇ ਹੁੰਦੇ ਅਤੇ ਨਾਲ ਦਾ ਮਜ਼ਦੂਰ ਕਹਿੰਦਾ ਵਧਾਈ ਹੋਵੇ ਅਤੇ ਜਿਹਦੀ 100 ਤਨਖਾਹ ਵਧੀ ਸੀ ਨਾ ਉਹ ਪੁੱਛਦਾ ਕਾਹਦੀ ਵਧਾਈ
ਕਹਿੰਦਾ ਹੁਣੇ ਛੁੱਟੀ ਤੋਂ ਨਾ 15 ਮਿੰਟ ਪਹਿਲੇ ਮੈਨੂੰ ਮਾਲਕ ਨੇ ਅੰਦਰ ਸੱਦਿਆ ਅਤੇ ਮੇਰੀ 200 ਰੁਪਇਆ ਤਨਖਾਹ ਵਧਾ ਤੀ, ਧਿਆਨ ਦੇਣਾ। ਕਹਿੰਦੇ ਬੁਰਕੀ ਉੱਥੇ ਹੀ ਰਹਿ ਗਈ, ਹੱਕ ਸਤਨਾਮ, ਹੈ 200 ਤਨਖਾਹ ਵੱਧ ਗਈ ਤੇਰੀ, ਹੁਣ ਬਸ ਇਸ਼ਾਰਾ ਲੈਣਾ ਜਰਾ। ਆ ਗਈ ਅੰਦਰ ਇੱਕ, ਆ ਗਈ ਕਲਪਨਾ, ਚੱਲ ਪਿਆ ਵੇਗ, ਆ ਵੇਗ ਨੂੰ ਕੰਟਰੋਲ ਕਰੋ, ਇਹ ਕੰਮ ਨਹੀਂ ਕਰਨਾ। ਇਹ ਗੋਬਿੰਦ ਮਿਲਣ ਕੀ ਹੈ ਤੇਰੀ ਵਰੀ ਹੈ। ਇਹ ਮਹਾਂਪੁਰਸ਼ ਮਿਸਾਲ ਦਿੰਦੇ ਸੀ ਭਾਈ, ਕਹਿੰਦੇ ਉਹ ਬੰਦਾ ਹੁਣ ਜਦੋਂ ਸ਼ਾਮੀ ਘਰ ਗਿਆ ਨਾ ਜੀ, ਤੇ ਚਿਹਰਾ ਲੱਥਾ ਪਿਆ, ਤੇ ਘਰ ਵਾਲੀ ਪੁੱਛਦੀ ਹੈ ਪ੍ਰਸ਼ਾਦਾ ਲਾਵਾਂ, ਤੁਸੀਂ ਖਾ ਲਓ ਮੈਨੂੰ ਭੁੱਖ ਨਹੀਂ। ਓਹੋ, ਬੱਚੇ ਪੁੱਛਦੇ ਪਿਤਾ ਜੀ ਮੇਰੇ ਨਾਲ ਗੱਲ ਨਾ ਕਰੋ, ਚਾਦਰ ਮੂੰਹ 'ਤੇ ਲੈ ਲਈ, ਉਹਨਾਂ ਚਾਦਰ ਖਿੱਚੀ, ਅੱਜ ਗੱਲ ਕੀ ਹੈ, ਬੜਾ ਦਾਸ ਹੋ, ਚੁੱਪ, ਮੈਨੂੰ ਨਾ ਪੋਤਾ ਬੁਲਾਓ। ਅਤੇ ਘਰ ਵਾਲੀ ਸਮਝ ਗਈ, ਕਹਿੰਦੀ ਤੁਸੀਂ ਦੱਸੋ ਨਾ ਦੱਸੋ, ਅਸੀਂ ਸਮਝ ਗਏ ਹਾਂ, ਉੱਠ ਕੇ ਬਹਿ ਗਿਆ। ਕਹਿੰਦਾ ਕੀ ਸਮਝ ਗਏ ਹੋ? ਕਿ ਜਿਹੜੀ ਕੱਲ੍ਹ 100 ਤਨਖਾਹ ਵਧੀ ਸੀ ਉਹ ਫਿਰ ਘਟਾ ਤੀ ਹੈ ਮਾਲਕ ਨੇ, ਅਤੇ ਜਾਂ ਭੁਲੇਖਾ ਪਿਆ ਵਧੀ ਨਹੀਂ ਤਾਂ ਉਦਾਸ ਹੋ। ਕਹਿੰਦਾ ਨਹੀਂ, ਨਾ ਭੁਲੇਖਾ ਪਿਆ ਅਤੇ ਨਾ ਘਟਾਈਏ, ਉਸੇ ਤਰ੍ਹਾਂ ਵਧੀਏ, ਅਤੇ ਫਿਰ ਇੰਜ ਕਿਉਂ ਅੱਜ ਉਦਾਸ ਹੋ? ਕਹਿੰਦਾ ਮੇਰੇ ਨਾਲ ਦੇ ਦੀ 200 ਕਿਉਂ ਵੱਧ ਗਈ? ਹੱਕ ਸਤਨਾਮ ਖਾਲਸਾ ਜੀ। ਇਹ ਨਿਕਾ ਜਾਂ ਇੱਕ ਦ੍ਰਿਸ਼ਟਾਂਤ ਸੁਣਾਉਣ ਦਾ ਹੋਰ ਕੋਈ ਮਤਲਬ ਨਾ ਸਮਝਣਾ। ਸਾਡਾ ਪਿਓ ਦੂਜਿਆਂ ਦੇ ਦੁੱਖ ਝੋਲੀ 'ਚ ਪਵਾਉਣ ਵਾਲਾ ਹੋਵੇ, ਅਤੇ ਕਿਤੇ ਅਸੀਂ ਇਹ ਨਾ ਹੋਈਏ ਕਿ ਦੂਜੇ ਦਾ ਸੁੱਖ ਆਪਣਾ ਦੁੱਖ ਬਣਾ ਲਈਏ। ਅੱਜ ਕਿਹਾ ਕੋ ਸਤਨਾਮ, ਅੱਜ ਲੋੜ ਜੇ ਇਸ ਪ੍ਰਚਾਰ ਦੀ ਬਹੁਤ ਲੋੜ ਹੈ, ਕਿਉਂ ਇਸ ਵੇਲੇ ਯੁੱਗ ਈਰਖਾ ਦਾ, ਇਹਦੇ ਤੋਂ ਬਚਣਾ ਭਾਈ। ਤੁਹਾਡਾ ਪਿਓ ਕੌਣ ਹੈ, ਕੀ ਕਹਿੰਦਾ? ਇੱਕ ਮਿੰਟ ਪੜ੍ਹੋ ਜੀ ਨਾਲ ਨਾਲ।
ਗੁਰਪੂਰਾ ਨਿਰਵੈਰ,
ਸਾਰੀਆਂ ਬੀਬੀਆਂ ਡਟ ਕੇ ਕਰੋ ਕਿਰਪਾ, ਸ਼ਾਬਾਸ਼, ਸਾਰੇ ਗੁਰੂਆਂ ਪਿਆਰੇ।
ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ
ਹੈ। ਬੀਬੀਓ ਵਾਹ ਵਾਹ, ਅਰਦਾਸ ਕਰਿਓ ਇਹ ਕਿਨਕਾ ਝੋਲੀ 'ਚ ਪਵੇ। ਉਹਨਾਂ ਦਾ ਵੀ ਮਾੜਾ ਜਿਹਾ ਜ਼ਿਕਰ ਸੁਣਨਾ ਜੇ ਜਿਨ੍ਹਾਂ ਦੇ ਝੋਲੀ 'ਚ ਪੈ ਗਿਆ ਕਿਨਕਾ ਆਇਆ ਹੈ, ਕਿਉਂ ਅਜੇ 15 ਮਿੰਟ ਹੈਗੇ ਆ। ਸਾਡੇ ਅੰਮ੍ਰਿਤਸਰ ਨਾ ਜੀ ਤਰਨ ਤਾਰਨ ਰੋਡ 'ਤੇ ਇੱਕ ਪਿੰਡ ਹੈ ਗੁਰੂ ਵਾਲੀ, ਉੱਥੇ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਗੁਰਕਿਰਪਾਲ ਸਿੰਘ। ਉਹਨਾਂ ਦੇ ਅਸਥਾਨ ਤੋਂ ਨਾ ਜੀ ਸਾਲ ਵਿੱਚ 3 ਦਿਨ ਪ੍ਰੋਗਰਾਮ ਹੁੰਦਾ ਬੜਾ ਵੱਡਾ, ਅਤੇ 300-400 ਥਾਲੀ ਚੁੱਕੀ ਗਈ, ਧਿਆਨ। ਅਤੇ ਸੇਵਾਦਾਰ ਆਇਆ ਅਤੇ ਆ ਕੇ ਕਹਿਣ ਲੱਗਾ ਮਹਾਂਪੁਰਸ਼ੋ 300-400 ਥਾਲੀ ਚੋਰੀ ਹੋ ਗਈ ਹੈ। ਸਮਾਗਮ ਚੱਲਦਾ ਪਿਆ, ਕਹਿੰਦੇ ਜੀ ਬਾਹਰ ਜਿਹੜੇ ਲੋਕ ਮੰਗਤਾ ਟਾਈਪ ਨੇ, ਕੱਪੜੇ ਦੂਜੇ ਤਰ੍ਹਾਂ ਦੇ ਪਾਏ ਨੇ, ਇਹੋ ਜਿਹੇ 2-4 ਬੰਦੇ ਫੜੀਏ ਕੁੱਟੀਏ, ਇਹਨਾਂ 'ਚੋਂ ਨਾ ਕੋਈ ਹੋਵੇ, ਧਿਆਨ ਦੇਣਾ। ਮਹਾਂਪੁਰਸ਼ ਚੁੱਪ। ਦੂਜੀ ਵਾਰੀ ਫਿਰ ਜਿਹੜੇ 3-4 ਸਰੀਰ ਆਏ, ਕਹਿੰਦੇ ਜੀ 300-400 ਥਾਲੀ ਚੁੱਕੀ ਗਈ ਹੈ, ਅਤੇ ਬਾਹਰ ਇਹੋ ਜਿਹੇ ਬੰਦੇ ਗਰੀਬ ਗੁਰਬੇ, ਉਹਨਾਂ ਨੂੰ ਥੋੜ੍ਹਾ ਫੜੀਏ ਮਾਰੀਏ ਕੁੱਟੀਏ ਬਕਾਈਏ, ਇਹਨਾਂ 'ਚੋਂ ਕੋਈ ਨਾ ਹੋਵੇ। ਮਹਾਂਪੁਰਸ਼ ਚੁੱਪ। ਜਦੋਂ ਤੀਜੀ ਵਾਰੀ ਕਿਹਾ ਨਾ, ਤੇ ਇੱਕ ਦੀ ਬਾਂਹ ਫੜ ਲਈ ਮਹਾਂਪੁਰਸ਼ਾਂ, ਅੱਜ ਇਹਨਾਂ ਨੂੰ ਕਿਨਕਾ ਮਿਲ ਜੇ, ਧਿਆਨ ਦੇਣਾ। ਇੱਕ ਦੀ ਬਾਂਹ ਫੜ ਲਈ ਤੇ ਤੇ ਕਹਿੰਦੇ ਆ ਜਾਓ ਸਾਡੇ ਮਗਰ ਮਗਰ। ਉਹ ਚਾਰੇ ਸੋਚਦੇ ਆ ਇਹਨਾਂ ਨੂੰ ਪਤਾ ਹੈ ਕਿੰਨੇ ਚੁੱਕੀ, ਆਖੋ ਸਤਨਾਮ ਬੋਲੇ ਵੀ ਨਹੀਂ ਤੇ ਕਹਿੰਦੇ ਆ ਜਾਓ ਮਗਰ ਮਗਰ। ਕਿੱਥੇ ਲੈ ਗਏ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚ, ਆਖੋ ਸਤਨਾਮ, ਗੁਰੂ ਦੀ ਹਜ਼ੂਰੀ 'ਚ ਲਿਜਾ ਕੇ ਨਾ। ਕਹਿੰਦੇ ਹੁਣ ਦੱਸੋ ਕੀ ਹੋਇਆ? ਕਹਿੰਦੇ ਮਹਾਂਪੁਰਸ਼ੋ 400 ਥਾਲੀ ਚੁੱਕੀ ਗਈ ਏ, ਜਿਹੜੇ ਬਾਹਰ ਕੱਪੜੇ ਕੁੱਪੜੇ ਦੂਜੇ ਪਾਏ ਕਿਸੇ ਤਰ੍ਹਾਂ ਦੇ ਮੰਗਤੇ ਟਾਈਪ ਲੋਕ ਲੱਗਦੇ ਉਹਨਾਂ ਨੂੰ ਮਾਰੀਏ ਕੁੱਟੀਏ ਬਕਾਈਏ। ਕਹਿੰਦੇ ਨਹੀਂ, ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹੋ ਅਤੇ ਗੱਲ 'ਚ ਮੈਂ ਵੀ ਪੱਲਾ ਪਾਨਾ, ਆਓ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ, ਸਤਿਗੁਰੂ ਇਹ ਜਿੰਨੇ 300-400 ਥਾਲੀ ਚੁੱਕੀ ਏ ਹੇ ਸੱਚੇ ਪਾਤਸ਼ਾਹ, ਉਹਨੂੰ ਇਸ ਸਾਲ ਇੰਨੀ ਕੁ ਮਾਇਆ ਦੇ, ਇੰਨੀ ਕੁ ਮਾਇਆ ਦੇ ਕਿ ਅਗਲੇ ਸਾਲ ਚੜਾਉਣ ਵਾਲਾ ਬਣ ਜਾਵੇ। ਗੱਜ ਕੇ ਆਖੋ ਸਤਨਾਮ, ਜਿਹਨਾਂ ਨੂੰ ਮਿਲ ਗਿਆ ਕਿਨਕਾ, ਜਿਹਨਾਂ ਦੀ ਝੋਲੀ ਵਿੱਚ ਪੈ ਗਿਆ ਕਿਨਕਾ ਨਿਰਵੈਰਤਾ ਦਾ, ਉਹ ਇੱਥੇ ਪਹੁੰਚ ਜਾਂਦੇ ਜੇ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਵੀ। ਇੱਕ ਵਾਰੀ ਸਾਰੇ ਪਿਆਰ ਵਿੱਚ ਪੜਿਓ ਜੀ, ਕੋਈ ਵਾਂਝਾ ਨਾ ਰਹੇ।
ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ ਹੈ, ਗੁਰਪੂਰਾ ਨਿਰਵੈਰ
ਹੈ। ਓ ਬੀਬੀਓ, ਸਾਰੇ ਭਾਈ ਪੜੋ ਜੀ,
ਗੁਰਪੂਰਾ ਨਿਰਵੈਰ, ਗੁਰਪੂਰਾ ਨਿਰਵੈਰ, ਗੁਰਪੂਰਾ ਨਿਰਵੈਰ, ਗੁਰਪੂਰਾ ਨਿਰਵੈਰ।
ਸਾਰੀਆਂ ਬੀਬੀਆਂ ਸ਼ਾਬਾਸ਼ ਹੈ। ਅਰਦਾਸ ਕਰੋ ਜੀ, ਇਹ 5-10 ਪੈਸੇ 20 ਪੈਸੇ ਨਿਰਵੈਰਤਾ ਦਾ ਕਿਨਕਾ ਸਾਡੀ ਝੋਲੀ 'ਚ ਪਵੇ। ਆ ਬਾਬਾ ਆਨੰਦ ਸਿੰਘ ਜੀ ਬੈਠੇ ਸੀ ਅਤੇ ਉਹਨਾਂ ਦਾ ਇੱਕ ਸੇਵਕ ਹੋਏ ਨੇ ਭਾਈ ਡਰੋਲੀ, ਉਹ ਕੰਨ 'ਚ ਆ ਕੇ ਕਹਿੰਦੇ ਹੈ, ਕਹਿੰਦੇ ਬਾਬਾ ਜੀ ਫਲਾਣਾ ਬੰਦਾ ਤੁਹਾਡੀ ਨਿੰਦਿਆ ਕਰਦਾ। ਸੰਗਤ ਧਿਆਨ ਦੇਣਾ, ਬੀਬੀਓ ਤੁਸੀਂ ਜ਼ਰਾ ਜ਼ਿਆਦਾ ਧਿਆਨ ਦੇਣਾ। ਹੁਣ ਬੀਬੀਓ ਦੱਸੋ, ਜੇ ਕੋਈ ਤੁਹਾਡੀ ਸਹੇਲੀ ਤੁਹਾਨੂੰ ਕਹੇ ਕਿ ਫਲਾਣੀ ਬੀਬੀ ਤੇਰੇ ਬਾਰੇ ਇੰਜ ਕਹਿੰਦੀ ਸੀ, ਕੀ ਕਹੋਗੇ ਤੁਸੀਂ? ਨਾਲ ਹੀ ਮੀਟਰ ਸ਼ੁਰੂ ਹੋ ਜਾਂਦਾ, ਉਹਦੀਆਂ ਆਪਣੀਆਂ ਕੀ ਕਰਤੂਤਾਂ ਨੇ, ਉਹ ਆਪ ਕੀ ਕਰਦੀ ਏ, ਉਹ ਆਪ ਕਿਸ ਜੋਗੀ ਏ, ਆਪ ਉਹਦਾ ਕੀ ਕਾਰਨਾਮੇ ਨੇ। ਸ਼ੁਰੂ ਹੋ ਗਿਆ ਕੰਮ, ਧਿਆਨ ਦੇਣਾ। ਜਿਹਨੂੰ ਕਿਤੇ ਮਿਲ ਜੇ ਕਿਨਕਾ, ਭਾਈ ਘਨੱਈਆ ਜੀ ਨੂੰ ਮਿਲ ਗਿਆ ਸੀ, ਬਾਬਾ ਆਨੰਦ ਸਿੰਘ ਜੀ ਨੂੰ ਭਾਈ ਡਰੋਲੀ ਉਹਨਾਂ ਦੇ ਸੇਵਾਦਾਰ ਕੀ ਕਹਿੰਦੇ? ਕਹਿੰਦੇ ਬਾਬਾ ਜੀ ਫਲਾਣਾ ਸਰੀਰ ਤੁਹਾਡੀ ਨਿੰਦਿਆ ਕਰਦਾ, ਧਿਆਨ ਦੇਣਾ ਖਾਲਸਾ ਜੀ। ਅਤੇ ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਡਰੋਲੀ ਜਿਹਦਾ ਨਾਂ ਲਿਆ ਹੀ ਨਾ ਸਾਡੀ ਨਿੰਦਿਆ ਕਰਦਾ, ਕਹਿਣ ਲੱਗੇ ਉਹਦੀ ਮੁਕਤੀ ਪਹਿਲੇ ਤੇਰੀ ਬਾਅਦ 'ਚ। ਆਖੋ ਸਤਨਾਮ। ਦੇਖੋ ਹਿਰਦੇ ਵਿੱਚ ਦਵੈਸ਼ ਨੂੰ ਜਗ੍ਹਾ ਹੀ ਨਹੀਂ ਲਿਆਉਣ ਦਿੱਤੀ, ਜਗ੍ਹਾ ਹੀ ਇਹ ਜਿੱਥੇ ਕਿਤੇ ਕਿਨਕਾ ਆ ਜੇ। ਆਖੋ ਸਤਨਾਮ, ਅੱਜ ਅਰਦਾਸ ਕਰੋ ਕਿਨਕਾ ਮਿਲੇ, ਕਿਉਂ? ਅੱਜ ਲੋੜ ਏ, ਅੱਜ ਇਸ ਚੀਜ਼ ਦੀ ਬਹੁਤ ਲੋੜ ਏ ਗੁਰੂ ਪਿਆਰਿਓ। ਕੀਰਤਨ ਦਰਬਾਰਾਂ 'ਤੇ ਫਿਰ ਇਤਨਾ ਖਰਚਾ ਸਫਲਾ ਤਾਂ ਹੀ ਹੈ, ਇੱਕ ਹੈ ਸਮਾਂ ਸਫਲਾ, ਇੱਕ ਜੀਵਨ ਸਫਲਾ। ਅੱਜ ਇਸ ਚੀਜ਼ ਦੀ ਬਹੁਤ ਲੋੜ ਹੈ, ਬਹੁਤ। ਅਸੀਂ ਹੈਰਾਨ ਰਹਿ ਜਾਂਦੇ ਆ, ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਵਿੱਚ ਸਾਧ ਸੰਗਤ ਦਾਸਾਂ ਗਰੀਬਾਂ ਦੀ ਹਾਜ਼ਰੀ ਸੀ ਅਤੇ 7:30 ਦਾ ਸਮਾਂ ਸ਼ਾਮ ਦਾ, 8 ਵਜੇ ਅਗਲੇ ਗੁਰਦੁਆਰੇ ਬਹਿਣਾ ਸੀ। ਬਾਹਰ ਨਿਕਲਦਿਆਂ ਸੰਗਤ ਬਹੁਤ ਸੀ ਅਤੇ 7:45 ਕੇ ਕਾਰ ਤੱਕ ਪਹੁੰਚਦਿਆਂ, ਅਤੇ ਜਦੋਂ ਕਾਰ ਸਟਾਰਟ ਕਰ ਲਈ ਨਾ, ਤੇ 65 ਸਾਲ ਦਾ ਬਜ਼ੁਰਗ ਦੋਵਾਂ ਹੱਥਾਂ ਨਾਲ ਨਾ ਉਹਨੇ ਸ਼ੀਸ਼ਾ ਖੜਕਾਇਆ। ਦਾਸ ਅਗਲੀ ਸੀਟ 'ਤੇ ਬੈਠਾ ਸੀ ਡਰਾਈਵਰ ਨਾਲ, ਅਤੇ ਸ਼ੀਸ਼ਾ ਖੜਕਾ ਕੇ ਨਾ ਜਦੋਂ ਉਹਨੇ ਖੜਕਾਇਆ, ਮੈਂ ਸ਼ੀਸ਼ਾ ਥੱਲੇ ਕੀਤਾ, ਮੈਂ ਕਿਹਾ ਬਜ਼ੁਰਗੋ ਦੱਸੋ। ਮੈਨੂੰ ਉਹ ਸੀਨ ਅੱਜ ਤੱਕ ਯਾਦ ਆਉਂਦਾ, ਸ਼ੀਸ਼ਾ ਖੜਕਾ ਕੇ ਉਹਦੇ ਲਫਜ਼ ਸੀ, ਕਹਿੰਦਾ ਬਾਣੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ, ਉਹਦੇ ਲਫਜ਼ ਸੀ। ਮੈਂ ਸੀਟ 'ਤੇ ਬੈਠਾ ਬੈਠਾ ਮੈਂ ਕਿਹਾ ਹਾਂ ਬਜ਼ੁਰਗੋ ਕਰਦੀ ਹੈ, ਬਾਣੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ। ਕਹਿੰਦਾ ਮੈਂ ਦੋ ਪਾੜ ਸੁਖਮਨੀ ਸਾਹਿਬ ਦੇ ਰੋਜ਼ ਕਰਦਾ ਪਿਆ ਵਾਂ, ਕਿਸੇ ਵਾਸਤੇ ਕਿ ਉਹਨੂੰ ਸੜਕ 'ਤੇ ਰੁਲਦਾ ਵੇਖਾਂ, ਉਹ ਰੁਲੇਗਾ ਸਤਨਾਮ, ਧਿਆਨ ਦੇਣਾ। ਉਹ ਦਿਨ ਮੈਨੂੰ ਕੋਈ ਨਵੀਂ ਚੀਜ਼ ਮਿਲੀ, ਆਖੋ ਸਤਨਾਮ। ਹੋ ਸਕਦਾ ਆਪਣੇ 'ਚ ਵੀ ਕੋਈ ਐਸੀ ਕਮਜ਼ੋਰੀ ਬੈਠੀ ਹੋਵੇ, ਨਾ ਸਮਝ ਹੋਵੇ। ਕਈ ਵਾਰੀ ਬੰਦਾ ਬਾਣੀ ਪੜਦਾ, ਜੇ ਮਹਾਰਾਜ ਮੇਰੇ ਕੋਲ ਫਲਾਣਾ ਬਰਦਾਸ਼ਤ ਨਹੀਂ ਹੁੰਦਾ ਪਿਆ, ਆਖੋ ਸਤਨਾਮ। ਮੈਂ ਬੜਾ ਹੈਰਾਨ, ਮੈਂ ਕਿਹਾ ਇਹ ਬਜ਼ੁਰਗ ਨੇ ਮੈਨੂੰ ਫਸਾ ਵੀ ਲਿਆ ਪਹਿਲੇ, ਵੀ ਬਾਣੀ ਮਨੋਕਾਮਨਾ ਪੂਰੀਆਂ ਕਰਦੀ ਹੈ। ਮੈਂ ਕਿਹਾ ਕਰਦੀ ਹੈ, ਤੇ ਕਹਿੰਦਾ ਦੋ ਪਾੜ ਸੁਮਨੀ ਸਾਹਿਬ ਮੈਂ ਰੋਜ਼ ਕਰਦਾ, ਫਲਾਣੇ ਨੂੰ ਸੜਕ 'ਤੇ ਰੁਲਦਾ ਵੇਖਾਂ, ਕਹਿੰਦਾ ਰੁਲੇਗਾ। ਮੈਂ ਹੁਣ ਨਾ ਹਾਂ ਨਾ ਨਾ, ਅਤੇ ਜਿਹੜਾ ਗੱਡੀ ਚਲਾਉਣ ਡਿਆ ਸੀ ਕਹਿੰਦਾ ਭਾਈ ਸਾਹਿਬ ਚੱਲੀਏ, ਇਸ ਤਰ੍ਹਾਂ ਦੇ ਕਈ ਮਿਲਦੇ ਰਹਿਣੇ ਆ, ਉੱਥੇ 8 ਵਜੇ ਬਹਿਣਾ। ਮੈਂ ਕਿਹਾ ਯਾਰ ਇਹ ਤਾਂ ਹੁਣ ਜੇ ਜਵਾਬ ਨਾ ਦਿੱਤਾ ਤਾਂ ਗੱਲ ਅਧੂਰੀ ਰਹਿ ਜਾਣੀ, ਅਧੂਰੀ ਐਸਾ ਹੈ ਜੇ। ਅਮਰੀਕਾ 'ਚ ਵੀ ਦਾਸ ਨਾ ਬੀਤਿਆ, ਅਮਰੀਕਾ ਵਿੱਚ ਨਿਊਯਾਰਕ 'ਚ ਗੁਰਦੁਆਰਾ ਜੀ ਰਿਚਮਿੰਡ ਹਿੱਲ, ਜਿਹਨੂੰ ਹੁਣ ਅਖਬਾਰਾਂ 'ਚ ਪਿੱਛੇ ਪੜਿਆ ਤੁਸੀਂ, ਥੋੜ੍ਹੀ ਅੱਗ ਵੀ ਲੱਗ ਗਈ ਸੀ, ਉੱਥੋਂ ਦਾਸ ਬਾਹਰ ਆਇਆ ਸੀ ਅਤੇ ਇੱਕ ਸੱਜਣ ਦਾਸ ਨੂੰ ਕਹਿਣ ਲੱਗਾ ਵੀ ਸਾਡੇ ਘਰ ਬਈ ਚਾਹ ਪਾਣੀ ਆ, ਚਰਨ ਪਾਓ, ਜੋ ਕੁਝ ਕਹਿ ਦਿੰਦਾ ਅਗਲਾ ਸ਼ਰਧਾ 'ਚ। ਮੈਂ ਉਹਦਾ ਫੋਨ ਨੰਬਰ ਲਿਖਣ ਲੱਗ ਪਿਆ ਕਾਗਜ਼ 'ਤੇ, ਐਡਰੈਸ ਲਿਖਣ ਲੱਗ, ਦੂਰ ਦੂਰ ਜਗ੍ਹਾ ਆਉਂਦੀਆਂ। ਮੈਂ ਕਿਹਾ ਦਿਨੇ ਫੋਨ ਕਰਕੇ ਟਾਈਮ ਮਿਲ ਲਾਂਗੇ, ਤੁਸੀਂ ਫੋਨ ਨੰਬਰ ਲਿਖਾ ਦਿਓ, ਐਡਰੈਸ ਲਿਖਾ ਦਿਓ। ਜਦੋਂ ਮੈਂ ਫੋਨ ਨੰਬਰ ਲਿਖਦਾ ਪਿਆ ਸੀ ਅਤੇ ਜਿਹਦੇ ਘਰ ਅਸੀਂ ਰੁਕੇ ਸਨ, ਮੇਰਾ ਮੋਢਾ ਫੜ ਕੇ ਨਾ ਬੜੀ ਤੇਜ਼ੀ ਨਾਲ ਪਾਸੇ ਲੈ ਗਿਆ, ਕਹਿੰਦਾ ਇਹ ਕੀ ਲਿਖਦੇ ਪਏ ਹੋ? ਮੈਂ ਕਿਹਾ ਉਹ ਕਹਿੰਦਾ ਘਰ ਚਰਨ ਪਾਓ, ਉਹਦਾ ਫੋਨ ਨੰਬਰ ਐਡਰੈਸ ਲਿਖਦਾ ਪਿਆ। ਕਹਿੰਦਾ ਇਹਦੇ ਘਰ ਨਹੀਂ ਜਾਣਾ, ਆਖੋ ਸਤਨਾਮ। ਮੈਂ ਕਿਉਂ? ਕਹਿੰਦਾ ਸਾਡੇ ਘਰ ਤੁਸੀਂ ਰਹਿੰਦੇ ਪਏ ਹੋ ਅਤੇ ਮੈਨੂੰ ਪੁੱਛਦੇ ਸੋ ਨਾ ਬਾਬਾ ਜੀ ਦੇ ਕਮਰੇ 'ਚ 5 ਪਾਠਾਂ ਦੀ ਸੈਂਚੀ ਕਿਉਂ ਚਲਾਈ ਤੁਸੀਂ, ਧਿਆਨ ਦੇਣਾ। ਇਹ ਸੁਮਨੀ ਸਾਹਿਬ ਦੀ ਸੈਂਚੀ ਹੁੰਦੀ 5 ਪਾਠਾਂ ਦੀ, ਉਹ ਰੋਜ਼ ਕਰਦੇ ਸੀ 5 ਪਾਠਾਂ ਦੀ। ਅਤੇ ਕਹਿੰਦੇ ਅਸੀਂ ਝੱਕ ਗਏ ਸਾਂ, ਤੁਹਾਨੂੰ ਕਿਹਾ ਨਹੀਂ ਸੀ, ਅਤੇ ਤੁਸੀਂ ਉਹਨਾਂ ਦਾ ਫੋਨ ਨੰਬਰ ਲਿਖਦੇ ਪਏ ਹੋ ਵੀ ਤੁਹਾਡੇ ਘਰ ਆਵਾਂਗੇ, ਤਾਂ ਤੁਹਾਨੂੰ ਗੱਲ ਕਰਦੇ ਪਏ ਹਾਂ। ਸਾਡੇ ਘਰ ਅੱਜ 40 ਦਿਨ ਹੋ ਗਏ ਨੇ, 5 ਪਾਠ ਸੁਮਨੀ ਸਾਹਿਬ ਦੀ ਸੈਂਚੀ ਚੱਲਦੀ ਪਈ ਹੈ, ਇਸੇ ਬੰਦੇ ਕਰਕੇ ਕਿ ਇਹਨੂੰ ਰੋਟੀ ਦੀ ਬੁਰਕੀ ਤੋਂ ਆਤਰ ਹੁੰਦਾ ਵੇਖੀਏ। ਮੈਂ ਬੜਾ ਮੱਥੇ ਨੂੰ ਹੱਥ ਮਾਰਿਆ, ਮੈਂ ਕਿਹਾ 5 ਪਾਠ ਸੁਮਨੀ ਸਾਹਿਬ ਕਰਦੇ ਪਏ ਨੇ ਕਿਸ ਵਾਸਤੇ? ਉਹਨੂੰ ਰੋਟੀ ਦੀ ਬੁਰਕੀ ਤੋਂ ਆਤਰ ਹੁੰਦਾ ਵੇਖੀ, ਆਪ ਸਤਨਾਮ। ਇੰਨਾ ਯੁੱਗ ਜੇ ਈਰਖਾਂ ਦਾ, ਕਈ ਲੋਕ ਅਣਜਾਣ ਪੌਣੇ 'ਚ। ਅੱਛਾ ਗੱਲ ਇੱਕ ਸ਼ਾਇਦ ਤੁਸੀਂ ਹਾਸੇ ਵਾਲੀ ਸਮਝ ਲਓ, ਪਰ ਬੀਤੀ ਸੀ ਮੇਰੇ ਨਾਲ। ਉਹ ਹਿੰਦੀ ਬੋਲਦੀ ਸੀ ਬੀਬੀ, ਮੈਂ ਇਹ ਨਹੀਂ ਕਹਿਣਾ ਕਿਹੜੀ ਬਰਾਦਰੀ ਦੀ ਸੀ, ਫਿਰ ਉਹ ਗੱਲ ਪਹੁੰਚ ਜਾਂਦੀ ਟੇਪਾਂ 'ਤੇ। ਉਹ ਮੈਨੂੰ ਕਹਿਣ ਲੱਗੀ, ਬਾਬਾ ਦੀਪ ਸਿੰਘ ਕੇ ਦਰ ਪਰ ਮੈਨੇ ਸੁਣਾ ਹੈ ਚੁਪਹਿਰੇ ਕੀ ਬਹੁਤ ਮਹਾਨਤਾ ਹੈ। ਅੰਮ੍ਰਿਤਸਰ ਅਸਥਾਨ ਹੈ ਨਾ ਬਾਬਾ ਦੀਪ ਸਿੰਘ ਦਾ, ਬੜੀ ਮਹਾਨਤਾ ਹੈ ਚੁਪਹਿਰੇ ਦੀ। ਮੈਂ ਕਿਹਾ ਹਾਂ ਬਹੁਤ ਮਹਾਨਤਾ ਹੈ। ਕਹਿੰਦੀ ਭਾਈ ਸਾਹਿਬ ਮੈਂ 25 ਚੁਪਹਿਰੇ ਕੱਟੂੰਗੀ, ਮੇਰੀ ਮਾਂਗ ਹੈ ਮੇਰਾ ਦੇਵਰ ਮਰ ਜਾਏ। ਧਿਆਨ ਦੇਣਾ ਜੀ, ਜਦੋਂ ਉਹਨੇ ਇੰਨੀ ਗੱਲ ਕਹੀ ਨਾ ਮੇਰਾ ਦੇਵਰ ਮਰ ਜਾਏ, ਮੈਂ ਕਿਹਾ ਵੇਖ ਲਓ ਇਹ ਹੋਰ ਡਿਗਰੀ ਉੱਤੇ ਲੈ ਗਈ ਜੀ, ਆਖੋ ਸਤਨਾਮ। ਮੈਂ ਕਿਹਾ ਕਿਉਂ ਮਰ ਜਾਏ? ਕਹਿੰਦੀ ਮੈਂ ਉਸੇ ਬਹੁਤ ਦੁਖੀ ਹਾਂ, ਆਖੋ ਸਤਨਾਮ। ਖਾਲਸਾ ਜੀ ਆਹ ਸਮਾਂ ਆ ਗਿਆ ਜੀ, ਆ ਟਾਈਮ ਆ ਗਿਆ ਜੇ ਜਿੱਥੇ ਅਣਜਾਣ ਪੁਣਾ। ਕਈ ਨਿਤਨੇਮ ਇਸ ਲਈ ਵਧਾਉਂਦੇ ਨੇ, ਮਹਾਰਾਜ ਫਲਾਣਾ ਬੰਦਾ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਆਖੋ ਸਤਨਾਮ। ਪਿਓ ਵੇਖੋ, ਪਿਓ ਦੂਜੇ ਦੇ ਦੁੱਖ ਨੂੰ ਆਪਣੀ ਝੋਲੀ 'ਚ ਪਵਾਉਣ ਵਾਲਾ, ਅਸੀਂ ਦੂਜੇ ਦੇ ਸੁੱਖ ਨੂੰ ਆਪਣੀ ਪਰੇਸ਼ਾਨੀ ਕਦੀ ਨਾ ਬਣਾਇਓ। ਅੱਜ ਇਹ ਛੱਡ ਜਾਣਾ ਇੱਥੇ, ਆਖੋ ਸਤਨਾਮ। ਤੋ ਗੱਲ ਮੁਕਾਵਾਂ ਜੀ, 2 ਮਿੰਟ ਰਹਿ ਗਏ ਨੇ, ਫਿਰ ਅਗਾਂਹ ਆਪ ਜੀ ਦੇ ਦਰਸ਼ਨ ਕਰਨੇ ਨੇ ਗੁਰੂ ਕੇ ਲਾਲਾਂ ਨੇ। ਇਹ ਜਦੋਂ ਰਕਾਬਗੰਜ ਨਾ, ਅਗਲੇ ਪ੍ਰੋਗਰਾਮ ਦੇ 10 ਮਿੰਟ ਰਹਿ ਗਏ ਸੀ ਸਾਰੇ, ਉਹ ਮੈਨੂੰ ਗੱਡੀ ਚਲਾਉਣ ਵਾਲੇ ਕਹਿਣ ਚੱਲੀਏ। ਮੈਂ ਕਿਹਾ ਨਹੀਂ, ਇਹਦੀ ਗੱਲ ਦਾ ਜਵਾਬ। ਦਾਸ ਨੇ ਬੂਹਾ ਖੋਲਿਆ, ਬਾਹਰ ਆ ਗਿਆ, ਮੈਂ ਬਜ਼ੁਰਗ ਦੇ ਦੋਵੇਂ ਮੋਢੇ ਫੜ ਲਏ। ਮੈਂ ਕਿਹਾ ਬਜ਼ੁਰਗੋ, 2 ਪਾਠ ਸੁਮਨੀ ਸਾਹਿਬ ਰੋਜ਼ ਕਰਦੇ ਹੋ? ਕਹਿੰਦੇ ਹਾਂ। ਇਸ ਵਾਸਤੇ ਕਰਦੇ ਹੋ ਵੀ ਫਲਾਣੇ ਬੰਦੇ ਨੂੰ ਸੜਕ 'ਤੇ ਰੁਲਦਾ ਵੇਖਾਂ? ਕਹਿੰਦੇ ਹਾਂ। ਇਸ ਵਾਸਤੇ ਕਰਦਾ, ਮੈਂ ਬੜਾ ਦੁਖੀ ਹਾਂ ਉਹਦੇ ਤੋਂ। ਮੈਂ ਕਿਹਾ ਇੱਕ ਗੱਲ ਦੱਸੋ। ਕਹਿੰਦੇ ਕੀ? ਮੈਂ ਕਿਹਾ ਦੋ ਪਾਠ ਸੁਮਨੀ ਸਾਹਿਬ ਤੋਂ ਬਾਅਦ ਅਰਦਾਸ ਵੀ ਕਰਦੇ ਹੋ? ਕਹਿੰਦੇ ਅਰਦਾਸ ਵੀ ਕਰਦਾ ਵੀ ਮਹਾਰਾਜ ਮੈਂ ਦੋ ਪਾਠ ਕੀਤੇ ਉਹਨੂੰ ਸੜਕ 'ਤੇ ਰੁਲਦਾ ਵੇਖਾਂ। ਮੈਂ ਕਿਹਾ ਇੱਕ ਗੱਲ ਦੱਸੋ, ਅਰਦਾਸ ਦੇ ਅਖੀਰ 'ਤੇ ਕੀ ਕਹਿੰਦੇ ਹੋ? ਕਹਿੰਦੇ ਅਖੀਰ 'ਤੇ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਮੈਂ ਕਿਹਾ ਉਹਦਾ ਭਲਾ ਫਿਰ ਆ ਗਿਆ ਵਿੱਚ ਆਖੋ ਸਤਨਾਮ। ਮੈਂ ਕਿਹਾ ਉਹਦਾ ਭਲਾ ਤਾਂ ਫਿਰ ਮੰਗ ਲਿਆ ਤੁਸੀਂ? ਆ ਜੇ ਤੁਹਾਡੇ ਪਿਓ ਦਾ ਮਿਸ਼ਨ ਤੇਰੇ ਭਾਣੇ। ਮੈਂ ਕਿਹਾ ਜਾਂ ਤਾਂ ਅਰਦਾਸ ਵਿੱਚ ਫਿਰ ਇੰਜ ਕਹੋ ਸੱਚੇ ਪਾਤਸ਼ਾਹ ਉਹਨੂੰ ਛੱਡ ਕੇ ਸਰਬੱਤ ਦਾ ਭਲਾ ਆਖੋ ਸਤਨਾਮ। ਮੈਂ ਕਿਹਾ ਗੁਰੂ ਪਿਆਰਿਓ, ਬਾਣੀ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ, ਕਿਉਂਕਿ ਮਹਾਰਾਜ ਨੇ ਲਿਖਿਆ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਮੈਂ ਕਿਹਾ ਇੱਕ ਗੱਲ ਜਾਣ ਲੈਣਾ, ਬਾਣੀ 'ਚ ਯੈਰ ਨਹੀਂ। ਆਖੋ ਸਤਨਾਮ। ਬਾਣੀ ਉਹ ਮੰਤਰ ਨਹੀਂ ਇੱਕ ਦਾ ਵਿਗਾੜੇ ਅਤੇ ਦੂਜੇ ਦਾ ਸਵਾਰੇ, ਇਹ ਮਨੋਕਾਮਨਾ ਸਭ ਪੂਰੀਆਂ ਕਰਦੀ ਹੈ। ਅਤੇ ਕਹਿੰਦਾ ਹੁਣ ਮੇਰਾ ਕੰਮ ਬਣੇਗਾ ਕਿ ਨਹੀਂ? ਉਹ ਬਜ਼ੁਰਗ ਕਹਿੰਦਾ। ਮੈਂ ਕਿਹਾ ਦੋ ਪਾਠ ਸੁਮਨੀ ਸਾਹਿਬ ਕਰੀ ਜਾ ਕਰੀ ਜਾ, ਬਾਣੀ ਉਹਨੂੰ ਤਾਂ ਨਹੀਂ ਸੜਕ 'ਤੇ ਰੋਲੇਗੀ, ਇੱਕ ਕੰਮ ਕਰੇਗੀ। ਤੂੰ ਪੜ੍ਹੀ ਜਾਂਦਾ ਪਿਆ ਪੜ੍ਹੀ ਜਾਂਦਾ ਪਿਆ, ਬਾਣੀ ਇੱਕ ਕੰਮ ਕਰੇਗੀ, ਤੇਰੇ ਅੰਦਰੋਂ ਇੱਕ ਦਿਨ ਬੁਰਾ ਮੰਗਣ ਦੇ ਖਿਆਲ ਖਤਮ ਕਰ ਦੇਗੀ। ਆਖੋ ਸਤਨਾਮ। ਤੇਰੀ ਅਵਸਥਾ ਬਣਾ ਦੇਗੀ। ਤੋ ਖਾਲਸਾ ਜੀ, ਇਹ ਭਾਈ ਘਨੱਈਆ ਜੀ ਦੇ ਸਾਧ ਸੰਗਤ ਦਿਹਾੜਾ ਮਨਾ ਰਹੇ ਨੇ ਭਾਈ ਘਨੱਈਆ ਜੀ, ਸ਼੍ਰੀ ਸੋਮਨੀ ਸਾਹਿਬ ਸੇਵਾ ਸੁਸਾਇਟੀ ਵਾਲੇ, ਅਤੇ ਨਿਰੀਆਂ ਭਾਈ ਘਨੱਈਆ ਜੀ ਦੀਆਂ ਕਥਾ ਕਹਾਣੀਆਂ ਨਾ ਸੁਣੀਏ। ਇਹ ਤਾਂ ਵੇਰਵਾ ਦਿੱਤਾ ਕਿ ਅੱਜ ਕੱਲ੍ਹ ਐਸਾ ਸਮਾਂ, ਅੱਜ ਜਿਤਨੇ ਵੀਰ ਬੈਠੇ ਹੋ, ਬੀਬੀਆਂ ਬੈਠੀ ਹੋ, ਗੁਰੂ ਪਿਆਰਿਓ, ਯਤਨ ਕਰੋ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੱਕ ਨਿਰਵੈਰਤਾ ਦਾ ਕਿਣਕਾ ਸਾਡੇ ਸਾਰਿਆਂ ਦੀ ਝੋਲੀ 'ਚ ਪਾਉਣ, ਗੁਰੂ ਸਾਹਿਬ ਬਖਸ਼ਿਸ਼ ਕਰਨ। ਜੇ ਕਿਤੇ ਅੰਦਰ ਅੱਗ ਲੱਗ ਜੇ, ਇਹ ਲੱਗ ਜਾਂਦੀ ਹੈ, ਕਿਸੇ ਵਾਸਤੇ ਲੱਗ ਜੇ, ਨਾ ਬਰਦਾਸ਼ ਹੋਵੇ ਕੋਈ ਬੰਦਾ, ਉਸੇ ਵੇਲੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਕਰਿਆ ਕਰੋ, ਸਤਿਗੁਰੂ ਅੰਦਰ ਅੱਗ ਲੱਗਦੀ ਪਈ ਕਿਸੇ ਲਈ, ਮੇਰੇ ਕੋਲੋਂ ਨਹੀਂ ਸੰਭਲੀ ਜਾਂਦੀ, ਤੂੰ ਸੰਭਾਲ ਦੇ। ਆਖੋ ਸਤਨਾਮ। ਗੁਰੂ ਸੰਭਾਲੇਗਾ ਜਦੋਂ ਆਪਣਾ ਔਗਣ ਗੁਰੂ ਅੱਗੇ ਰੱਖੋਗੇ। ਆਖੋ ਸਤਨਾਮ। ਇਹ ਸੁੱਕਾ ਨਹੀਂ ਰੱਖੋਗੇ, ਨਿਤਨੇ ਵਧਾ ਕੇ ਰੱਖੋਗੇ। ਮਹਾਰਾਜ ਸਾਰਿਆਂ 'ਤੇ ਕਿਰਪਾ ਕਰੇ। ਭਾਈ ਘਨੱਈਆ ਜੀ, ਸ੍ਰੀ ਸੋਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਗਰੀਬਾਂ ਨੂੰ ਆਪ ਜੀ ਦੇ ਦਰਸ਼ਨ ਕਰਵਾਏ। ਆਓ ਜੀ, ਇਹ ਪੰਕਤੀ ਪੜ੍ਹੀਏ ਅਤੇ ਫਿਰ ਸਮਾਪਤੀ ਹੈ। ਸਾਰੇ ਕਿਰਪਾ ਕਰਿਓ ਜੀ। ਅਗਲਾ ਪ੍ਰੋਗਰਾਮ ਸਾਰੇ ਬਹਿ ਕੇ ਬੜੇ ਪਿਆਰ ਨਾਲ ਆਨੰਦ ਮਾਣੋ। ਸਟੇਜ ਸੈਕਟਰੀ ਪਾਸੋਂ ਆਪ ਜੀ ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ। ਫਤਿਹ ਢਿੱਲੀ ਨਾ ਬੁਲਾਇਓ, ਸਿਰ 'ਤੇ ਹੱਥ ਰੱਖਣਾ ਗਰੀਬਾਂ ਦੇ। ਅਸੀਸ ਭਰੀ ਫਤਿਹ ਬਖਸ਼ਣੀ, ਗੱਜ ਕੇ ਸਾਰੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।